गुरु प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक रचना प्रीतम जी दा छेवा भाग, आओ प्यार नाल सरवण करिए जी। दाता जी दे प्यार ते इस तरह दे बचना दा फल ए होया कि विद्वान काकी, विद्वान वैद ते वैद दी त्रिया त्रै जने उस रस्ते ते टुर पए, जिस दा कथन राजा जी दे सिपाही ने इस प्यार नाल की। हुण रंग जमना शुरू हो गया, समा बीतदा गया, खबरे माड़ी विच दाता जी नू वरा लंघ गया कि घट वध पता नहीं इन्ने चिर विच की कुछ होया। कि राजा जी दे सिपाही जी अपनी महिमा ते प्यार कीते जाण दे रस विच मगन हो गए हन? नहीं, माड़ी विच सत्संग दा मंडल बन गया, कोई पंजी को शरीर इस सुख दे सांझीवाल हो गए हन। राजा जी दे सिपाही जी थल दे इस सिरे तो परले सिरे तक ते इधर शाह जीवने ते होर परे झंग तक कई पिंडां विच फिर निकले ते तपत हिरदियां नूं ठार दे फिरे। इस एक वरे विच चन्ना ते जेहलम दे इस टुकड़े दे किनारे जिथे पिछले साल आप मुरदा लोध दी शकल विच बन्ने आ लगे सन, त्रै कोसो बंदियां दे अंदर जीवन, आत्म जीवन, हां प्रेम दी जीवंदी जागदी लहर दे पैदा करने हारे हो गए। परंतु हुण नौकरी बदलदी है, सुपन दर्शन आउंदे हन, अर राजा जी जिन्हां नूं प्यार नाल कदे राजा जी ते प्रीतम जी आखदे हन, सहनत करदे हन कि मेरे प्यारे, जिथों मुंड लगा सी ओह थां बंजर पिया है, वागा मोड़ ते उस ऊखर थां जिथे तेरे पवित्र लहू दे टेपे डिगे सन, जा देख के बिरहों ने, हां बिरहों सुल्तान ने मोह ममता दे आसरे ही हलवा कढ़िया है। तू उथे पहुँच अर बीज केर तां जो फसल तैयार होवे, जो मैं अपने शहनशाह दे खजाने विच बोहल पेश करां, खोटे खरे होके खजाने दाखल होण। दाता जी तां लोकी आखदे सन, पर ਉਹ ਇਹ ਸੁਣ ਕੇ ਖੁਸ਼ ਨਹੀਂ ਸਨ ਹੁੰਦੇ। ਉਹ ਤਾਂ ਰਾਜਾ ਜੀ ਦਾ ਸਿਪਾਹੀ ਅਖਾ ਕੇ ਖੁਸ਼ ਸਨ, ਕਿਉਂਕਿ ਉਹਨਾਂ ਦਾ ਜੀਵਨ ਤਾਂ ਪ੍ਰੀਤਮ ਜੀ ਦੀ ਸੁਰਤ ਦੀ ਤਾਰ ਵਿੱਚ ਪਰੋਤਾ ਕੇਵਲ ਹੁਕਮ ਮਾਤਰ ਸੀ। ਅੱਜ ਉਹ ਪਿਆਰੇ ਜੀ ਉਹ ਆਪਣਾ ਪਿਛਲੇ ਸਾਲ ਵਾਲਾ ਖੂਨ ਲਿਬੜਿਆ, ਪਰ ਹੁਣ ਧੋਤਾ ਹੋਇਆ ਚੋਲਾ ਅਤੇ ਉਹ ਦਸਤਾਰਾ ਸਜਾਈ, ਸੋਟਾ ਹੱਥ ਵਿੱਚ ਫੜੀ, ਨਦੀ ਦੇ ਕਿਨਾਰੇ ਬਜਰੇ ਵਿੱਚ ਖੜ੍ਹੇ ਸਨ। ਉਹ ਪੂਰੇ ਤੇ ਪਰਾਲੀ ਜਿਸ ਵਿੱਚ ਦੱਬੇ ਆਏ ਸਨ ਧਰੀ ਪਈ ਹੈ, ਦੋ ਮੁਹਾਣੇ ਬਜਰੇ ਨੂੰ ਰੱਸੇ ਪਾ ਕੇ ਉੱਪਰ ਲੈ ਜਾਣ ਲਈ ਖੜ੍ਹੇ ਸਨ। 300 ਨੇਕ ਰੂਹਾਂ, 300 ਉਹ ਮੰਦੇ ਜੋ ਬੰਦੇ ਬਣਾਏ ਗਏ ਸਨ, ਜਿਨ੍ਹਾਂ ਦੇ ਅੰਦਰ ਪ੍ਰੀਤਮ ਜੀ ਦੀ ਖਿੱਚ ਲਹਿਰੇ ਲੈ ਰਹੀ ਹੈ, ਜੋ ਪ੍ਰੀਤਮ ਜੀ ਦੇ ਪ੍ਰਤੱਖ ਦਰਸ਼ਨਾਂ ਲਈ ਉਹਨਾਂ ਦੀ ਯਾਦ ਪਕਾ ਰਹੇ ਹਨ, ਉਸ ਪਿਆਰੀ ਸੂਰਤ ਵੱਲ ਤੱਕ ਰਹੇ ਹਨ, ਜੋ ਉਹਨਾਂ ਮੁਰਦੇ ਦਿਲਾਂ ਵਿੱਚ ਜ਼ਿੰਦਗੀ ਦੀ ਰੌਂ ਪੈਦਾ ਕਰਕੇ ਅੱਜ ਟੁਰ ਚੱਲੀ ਹੈ। ਹਾਂ, ਜਿਸ ਦਾਤੇ ਨੇ ਮੌਤ ਦੀ ਘਾਟ 'ਤੇ ਸੁੱਤੇ ਪਿਆਂ ਨੂੰ ਜਗਾ ਕੇ ਜੀਵਨ ਦੀ ਮੰਜ਼ਿਲ ਦੇ ਰਸਤੇ ਪਾਇਆ, ਅੱਜ ਵਿਦਾ ਹੋ ਰਿਹਾ ਹੈ। 600 ਅੱਖਾਂ ਤਰਪ ਤਰਪ ਪਿਆਰ ਦੇ ਹੰਝੂ ਕੇਰ ਰਹੀਆਂ ਹਨ। ਆਹ ਚੰਨਾ ਨਦੀ, ਤੂੰ ਅੱਜ ਚੰਦਰ ਭਗਾ ਹੋ ਗਈ, ਤੂੰ ਧਨੀ ਹੋ ਗਈ, ਜਿਸ ਦੇ ਨਿਰਜਿੰਦ ਪਾਣੀ ਵਿੱਚ ਜ਼ਿੰਦਗੀ ਵਾਲੇ ਜਲ ਦੇ 600 ਟੇਪੇ ਦਮ ਬਦਮ ਅਤੇ ਨਵੇਂ ਤੋਂ ਨਵੇਂ ਗਿਰ ਰਹੇ ਹਨ, ਅਤੇ ਤੇਰੇ ਬਰਫਾਨੀ ਠੰਡੇ ਪਾਣੀਆਂ ਨੂੰ ਕਹਿ ਰਹੇ ਹਨ ਕਿ ਅਸੀਂ ਜ਼ਿੰਦਗੀ ਦੇ ਚਸ਼ਮਿਆਂ ਵਿੱਚੋਂ ਆ ਰਹੇ ਹਾਂ, ਸਾਡੀ ਰੂਹਾਨੀ ਨਿੱਘ ਨਾਲ ਪਵਿੱਤਰ ਹੋ ਜਾਓ ਅਤੇ ਜਾਗ ਉੱਠੋ। ਬਜਰਾ ਟੁਰ ਪਿਆ, 300 ਸੀਸ ਨਿਉਂ ਗਿਆ, ਪਰ ਉਹ ਵਿਕ ਚੁੱਕਾ ਸਿਰ ਜੋ ਬਜਰੇ ਵਿੱਚ ਅਡੋਲ ਖੜ੍ਹਾ ਪਿਆਰ ਦੇ ਰੰਗ ਵਿੱਚ ਮਸਤ ਹੈ, 300 ਹਿਰਦੇ ਦੇ ਪਿਆਰ ਨਾਲ ਕਾਂਪ ਨਹੀਂ ਖਾ ਰਿਹਾ। ਸੰਗਤ ਜਾਣ ਕੇ ਪ੍ਰੀਤਮ ਜੀ ਦੇ ਪ੍ਰੇਮੀ ਜਾਣ ਕੇ ਪਿਆਰ ਅਤੇ ਸਤਿਕਾਰ ਨਾਲ ਪ੍ਰੀਤਮ ਜੀ ਦੀ ਪਿਆਰੀ ਯਾਦ ਵਿੱਚ ਝੁੱਕਿਆ ਹੈ। 300 ਅਤੇ ਇੱਕ ਸਿਰ ਪਰਸਪਰ ਝੁੱਕ ਰਹੇ ਹਨ, ਜਿਨ੍ਹਾਂ ਪਵਿੱਤਰ ਸੀਸਾਂ ਵਿੱਚ ਪ੍ਰੀਤਮ ਜੀ ਦਾ ਪਿਆਰ ਲਹਿਰੇ ਮਾਰ ਰਿਹਾ ਹੈ। ਪਣਤਾਣੀ, ਧੀ ਨੂੰ ਪਿਆਰ ਕਰਨ ਵਾਲੀ ਮਾਂ ਰੋ ਰੋ ਕੇ ਅੱਧੀ ਹੋ ਗਈ ਹੈ, ਚਿਹਰਾ ਝੁਰ ਗਿਆ ਹੈ, ਅੱਖਾਂ ਥੱਲੇ ਲੈ ਗਈਆਂ ਹਨ, ਬਿਰਹਾ ਘਟਿਆ ਨਹੀਂ, ਅੱਜ ਫੇਰ ਹਾਵੇ ਭਰ ਰਹੀ ਹੈ। ਪੰਡਿਤ ਜੀ, ਮੈਂ ਤਾਂ ਮੂਰਖ ਮਮਤਾ ਦੀ ਮਾਰੀ ਨੇ ਰੋ ਰੋ ਆਪਾ ਵੰਜਾ ਲਿਤਾ, ਤੁਸੀਂ ਤਾਂ ਸਿਆਣੇ ਸੀ, ਵਰਾ ਰਾਤੀ ਬੀਤ ਗਿਆ, ਤੁਸਾਂ ਵੀ ਹਾਵਿਆਂ ਨਾਲ ਪਿਆਰ ਪਾਇਆ ਹੈ, ਸਰੀਰ ਅੱਧਾ ਨਹੀਂ ਰਿਹਾ, ਘਰ ਵਿੱਚੋਂ ਚਾਉ ਅਤੇ ਖੁਸ਼ੀ ਪੱਤਰਾ ਵਾਚ ਗਏ। ਉੱਪਰ ਤੱਕ ਕੇ, ਧੀਏ ਸਾਨੂੰ ਕਿਉਂ ਰੁਲਾ ਗਈਓ, ਹੇ ਮੇਰੇ ਘਰ ਦੀ ਬੋਲਦੀ ਬੁਲਬੁਲੇ ਅਤੇ ਕੂਕਦੀ ਕੋਇਲੇ, ਜੇ ਇਉਂ ਮੋਹ ਤੋੜਨਾ ਸੀ ਤਾਂ ਪਿਆਰ ਕਿਉਂ ਪਾਇਆ ਸੀ। ਲਾਲੀਏ ਮੇਰੀਆਂ ਆਂਦਰਾਂ ਕਲਪ ਕਲਪ ਕੇ ਸੜ ਲੱਥੀਆਂ, ਤੈਨੂੰ ਕਿਤੇ ਤੂੰ ਨਹੀਂ ਪੈਂਦੀ, ਜ਼ਰੂਰ ਇਸ ਮਨੁੱਖ ਖਾਣੀ ਚੰਨਾ ਨੇ ਕਿਤੇ ਤੈਨੂੰ ਚੱਪ ਲਿਆ, ਨਹੀਂ ਤਾਂ ਲਾਲੀ ਕਿਤੇ ਜਿਉਂਦੀ ਹੁੰਦੀ ਤਾਂ ਮੇਰੀ ਇੱਕ ਇੱਕ ਅੱਥਰੂ ਪੱਥਰ ਹੋ ਕੇ ਉਸਦੀ ਛਾਤੀ 'ਤੇ ਪੈਂਦੀ ਅਤੇ ਕਦੇ ਜਰ ਨਾ ਸਕਦੀ, ਮੈਂ ਵੱਲ ਜ਼ਰੂਰ ਤਾਈ ਕਰਦੀ। ਹਾਏ ਪਿਆਰੀ ਪਰ ਮਿਲਿਆ ਤੂੰ ਜ਼ਰੂਰ ਮਰ ਚੁੱਕੀ ਹੈ ਪੰਡਿਤ ਜੀ। ਧੀ ਪੰਡਿਤ ਵੀ ਅਭਿਗਤ ਗਈ ਕਿ ਅਜੇ ਵੀ ਆਸ ਹੈ ਕਿ ਜਿਉਂਦੀ ਹੈ, ਮੈਨੂੰ ਤਾਂ ਇਸ ਵਿੱਚ ਸੰਸਾ ਨਹੀਂ ਕਿ ਉਹ ਮਰ ਚੁੱਕੀ ਹੈ, ਕੁਛ ਤਰਸ ਕਰੋ, ਪ੍ਰੇਤ ਹੋ ਕੇ ਪੀੜਾ ਭਰ ਰਹੀ ਹੋਵੇਗੀ, ਪੋਹੇ ਜਾਓ, ਕਿਰਿਆ ਤਾਂ ਕਰਾ ਛੱਡੋ, ਡੋਲਦੀ ਤਾਂ ਨਾ ਫਿਰੇ, ਅਜੇ ਤੱਕ ਸੰਸਾ ਰਹੇਗਾ ਕਿ ਜਿਉਂਦੀ ਹੈ। ਪੰਡਿਤ ਪ੍ਰਿਆ ਕੀ ਦੱਸਾਂ, ਪੰਜਾਬ ਭਰ ਵਿੱਚ ਢੂੰਡ ਕੀਤੀ ਹੈ, ਪੂਰਬ ਦੇ ਤੀਰਥਾਂ ਤੱਕ ਟੋਲ ਕੀਤੀ ਹੈ, ਬਨ ਕੰਦਰਾਂ ਪਾ ਲੀਆਂ ਹਨ, ਪਰ ਅਜੇ ਪਾਪੀ ਮਨ ਆਸ ਨਹੀਂ ਛੋੜਦਾ। ਜੇਕਰ ਤੈਨੂੰ ਪੱਕ ਹੋ ਗਿਆ ਹੈ ਕਿ ਮਰ ਚੁੱਕੀ ਹੈ ਤਾਂ ਪ੍ਰੇਤ ਕਿਰਿਆ ਕਰ ਦਿੰਦੇ ਹਾਂ, ਕਰਾ ਦਿੰਦੇ ਹਾਂ, ਮਾਵਾਂ ਨਾਲ ਧੀਆਂ ਨੂੰ ਖਿੱਚ ਬਹੁਤੀ ਆਉਂਦੀ ਹੈ, ਕਿਤੇ ਸਵਪਨ ਦਰਸ਼ਨ ਤਾਂ ਨਹੀਂ ਹੋਏ। ਮਾਂ ਦਰਸ਼ਨ ਤਾਂ ਕੋਈ ਨਹੀਂ ਪਰ ਦਿਲ ਇਹੋ ਆਖਦਾ ਹੈ। ਪੰਡਿਤ ਚੰਗਾ, ਅਹੋ ਦੇਵ ਕਰਮ ਗਤੀ ਟਾਰੀ ਨਾ ਟਰੇ, ਮਨ ਵਿੱਚ ਕੀ ਸੀ ਹੋ ਕੀ ਗਿਆ, ਧੀ ਨੇ ਗਾਰਗੀ ਦੀ ਤਰ੍ਹਾਂ ਯਸ਼ ਲੈਣਾ ਸੀ, ਧੀ ਨਿਮਾਣਿਆਂ ਦੀ ਤਰ੍ਹਾਂ ਗਈ ਆਈ ਹੋ ਗਈ, ਮੇਰਾ ਘਰ ਸੁੰਝਾ ਕਰ ਗਈ, ਹੋਰ ਕੋਈ ਬਾਲ ਹੁੰਦਾ ਚਿਤ ਕਿਸੇ ਆਸਰੇ ਸਹਾਰਾ ਖਾਂਦਾ, ਇੱਕ ਬੱਚੇ ਦੇ ਮਾਪੇ ਅੰਨੇ ਆਉਂਦੇ ਹਨ। ਸੱਚੀ ਗੱਲ ਇਹ ਹੈ ਕਿ ਅਸੀਂ ਹਾਂ ਬੜੇ ਕਪਟੀ, ਕਿਤਨੇ ਸ਼ਾਸਤਰ ਘੋਖੇ ਸੰਸਾਰ ਨੂੰ ਸੁਪਨਾ ਅਤੇ ਰੱਸੀ ਵਿੱਚ ਸਭ ਦੀ ਕਲਪਨਾ ਅਤੇ ਮਿਰਗ ਤ੍ਰਿਸ਼ਨਾ ਦਾ ਭਰਮ ਪੜਿਆ ਅਤੇ ਪੜਾਇਆ, ਪਰ ਕਾਕੀ ਦਾ ਵਿਛੋੜਾ ਕੈਸੇ ਸੱਤੇ ਪਾਸ ਰਿਹਾ ਹੈ। ਸੁਪਨੇ ਦੀ ਖੇਡ ਸੀ, ਗਈ ਗਈ, ਪਰ ਪਾਪੀ ਮਨ ਨਹੀਂ ਮੰਨਦਾ, ਰੋਂਦਾ ਹੈ, ਹਾਵੇ ਪਰਦਾ ਹੈ, ਬਾਹਰ ਤਾਂ ਅਜੇ ਵੀ ਗਿਆਨ ਘੋੜ ਛੱਡੀਦਾ ਹੈ ਕਿਉਂਕਿ ਪਤ ਨਹੀਂ ਰਹਿੰਦੀ, ਪਰ ਹੁੰਦਾ ਹੈ ਇਹ ਨਿਰਾ ਹੱਠ। ਲੋਕ ਵੀ ਕਿਹੜੇ ਮੂਰਖ ਹਨ, ਮੇਰੀ ਕਹਿਣੀ ਵੱਲ ਜਾਣਦੇ ਹਨ ਕਿ ਇਹ ਧੀ ਦੇ ਨੁਕਸਾਨ ਨੂੰ ਬ੍ਰਹਮ ਗਿਆਨ ਵਿੱਚ ਚੱਲ ਗਿਆ ਹੈ, ਮੇਰੇ ਚਿਹਰੇ ਵੱਲ ਕੋਈ ਨਹੀਂ ਤੱਕਦਾ ਕਿ ਅੱਧਾ ਰਹਿ ਗਿਆ ਹੈ, ਮੇਰੇ ਸੁਭਾਅ ਵੱਲ ਨਹੀਂ ਕੋਈ ਵੇਖਦਾ ਕਿ ਹਾਸਾ ਰਿਹਾ ਹੀ ਨਹੀਂ, ਸਦਾ ਉਦਾਸੀ ਰਹਿੰਦੀ ਹੈ, ਵਰਤੋਂ ਵੱਲ ਨਹੀਂ ਤੱਕਦੇ ਕਿ ਸਾਡੇ ਘਰ 700 ਪੁੱਤ ਦੀ ਮੌਤ ਦਾ ਸ਼ੋਕ ਵਰਤ ਰਿਹਾ ਹੈ। ਜਦ ਮੈਂ ਆਖਦਾ ਹਾਂ ਜਗਤ 3 ਕਾਲ ਸੁਪਨਾ ਹੈ, ਸੁਪਨਾ ਕੀ ਹੋਇਆ ਹੀ ਕਦੇ ਨਹੀਂ, ਤਾਂ ਆਖਦੇ ਹਨ ਪੰਡਿਤ ਜੀ ਕੈਸੇ ਗਿਆਨੀ ਹਨ, ਉਹ ਸੰਸਾਰ ਸੱਚਮੁੱਚ ਛਲ ਰੂਪ ਹੈ, ਮਿੱਥਿਆ ਹੈ, ਪਰ ਜਿਵੇਂ ਸੰਸਾਰ ਮਾਇਆ ਮਿੱਥਿਆ ਹੈ, ਮੇਰਾ ਗਿਆਨ ਵੀ ਮਿੱਥਿਆ ਹੈ। ਪਣਤਾਣੀ ਪਰ ਪੰਡਿਤ ਜੀ ਆਖਰ ਮਰਨਾ ਹੈ ਅਸਾਂ ਵੀ, ਅਤੇ ਹੁਣ ਤਾਂ ਖਬਰੇ ਮਰੀਏ ਵੀ ਛੇਤੀ, ਮਨ ਦਾ ਹੁਲਾਸ ਅਤੇ ਹੁਸਨ ਤਾਂ ਰਹੇ ਹੀ ਨਹੀਂ, ਜੀਵਨ ਦੀ ਡੋਰ ਨੂੰ ਇਹ ਸਰੀਰ ਇਸ ਹਾਲ ਕਿੰਨਾ ਕੁ ਚਿਰ ਚੰਬੜਿਆ ਰਹਿ ਸਕਦਾ ਹੈ, ਫਿਰ ਕੀ ਹੋਊ, ਮਰ ਕੇ ਸਾਡਾ ਕੀ ਬਣੂ, ਭੈ ਲੱਗਦਾ ਹੈ। ਹੁਣ ਤਾਂ ਨੌਕਰ ਚਾਕਰ ਹਨ, ਕੋਈ ਮੂੰਹ ਮੱਥੇ ਲੱਗਦਾ ਹੈ, ਦੱਸੋ ਪੰਡਿਤ ਜੀ ਫਿਰ ਹੁਣ ਵਾਂਗ ਇਕੱਲ ਤਾਂ ਨਾ ਪਾੜ ਪਾੜ ਖਾਏਗੀ। ਮੌਤ ਦਾ ਖਿਆਲ ਇਸ ਭੋਲੇਪਨ ਵਿੱਚ ਉਚਾਰਿਆ ਹੋਇਆ ਪੰਡਿਤ ਜੀ ਨੂੰ ਵੀ ਘਬਰਾ ਗਿਆ, ਕਲੇਜਾ ਬੈਠ ਗਿਆ, ਸਹਿਮ ਛਾ ਗਿਆ, ਡੂੰਘੀ ਸੋਚ ਪੈ ਗਈ, ਕੀਤੇ ਕੁਕਰਮ ਅਤੇ ਦਿੱਤੇ ਦੁੱਖ ਅੱਖਾਂ ਅੱਗੇ ਫਿਰ ਗਏ, ਦੌਲਤ ਦੇ ਅੰਬਾਰ ਅਤੇ ਜ਼ਮੀਨਾਂ ਮੌਤ ਵੇਲੇ ਧਰੇ ਹੀ ਛੱਡ ਜਾਣੇ ਹਨ, ਇਹ ਭਾਵ ਅੱਖਾਂ ਅੱਗੋਂ ਫਿਰ ਕੇ ਕਲੇਜਾ ਹਿਲ ਗਿਆ। ਆਹ ਸੱਚ ਤੂੰ ਨਿਡਰ ਅਤੇ ਅੱਛੇ ਪੈ, ਕਿੰਨਾ ਚਿਰ ਇਸ ਤੋਂ ਮਨ ਦਾ ਮੂੰਹ ਲੁਕਾਓ, ਕਦੇ ਨਾ ਕਦੇ ਝਲਕਾ ਦੇਵੇ ਹੀ ਦੇਵੇ, ਸੰਸਾਰ ਅੱਖਾਂ ਵਿੱਚ ਡਰਾਵਣਾ ਹੋ ਗਿਆ, ਹਨੇਰਾ ਛਾ ਗਿਆ, ਇਕੱਲ ਦਿਸ ਪਈ, ਇਕੱਲ ਹਾਂ ਇਕੱਲ ਨਿਰੀ ਇਕੱਲ, ਨਰਕ ਤੋਂ ਵੱਧ ਨਰਕ ਹੋ ਪਾ ਸੀ। ਪੰਡਿਤ ਜੀ ਘਬਰਾ ਗਏ, ਵਹਿਸ਼ਤ ਛਾ ਗਈ, ਹੁਣ ਆਪ ਨੂੰ ਦਾਤਾ ਜੀ ਯਾਦ ਆ ਗਏ। ਸੁੰਦਰ ਪਿਆਰਾ ਜਵਾਨ ਮੁੰਜ ਵਾਂਗੂ ਕੁਟੀਂਦਾ ਹੈ, ਮਰ ਜਾਂਦਾ ਹੈ, ਭੂਰਿਆਂ ਵਿੱਚ ਪਾ ਕੇ ਬਜਰੇ ਵਿੱਚ ਰੱਖ ਕੇ ਰੋੜਿਆ ਜਾਂਦਾ ਹੈ। ਖੂਨ, ਹਾਂ ਦੇਵ, ਮੈਂ ਖੂਨੀ ਹਾਂ। ਖੂਨ ਉਂਝ ਪਚ ਗਿਆ ਸਹੀ, ਪਰ ਅੰਦਰ ਆਤਮਾ ਦੀ ਡੂੰਘੀ ਤਹਿ ਵਿੱਚ ਲੁਕਿਆ ਪਿਆ ਹੈ। ਚੋਬਾ ਦਿੰਦਾ ਹੈ, ਅੱਜ ਫਿਰ ਸਮਰਥਕ ਆ ਹੋਇਆ ਹੈ। ਮੈਂ ਖੂਨੀ ਹਾਂ, ਕਾਂਬਾ ਛਿੜ ਪਿਆ, ਹਨੇਰਾ ਹੋਰ ਡੂੰਘਾ ਹੋ ਗਿਆ, ਇਕਲ ਹੋਰ ਪੀੜਾ ਵਾਲੀ ਹੋ ਗਈ। ਅਤੇ ਦਾਤਾ ਜੀ ਦੇ ਖੂਨ ਦਾ ਖਿਆਲ ਤਿਰਖੇ ਤੀਰਾਂ ਦੀਆਂ ਅਣਿਆਲੀਆਂ ਨੋਕਾਂ ਨਾਲੋਂ ਵੀ ਤਿਰਖੇ ਚੁਭਣ ਵਾਲੇ ਉਲਾਮੇ ਦੀ ਸੂਰਤ ਬਣ ਕੇ ਲੱਗਾ ਵਿੰਨਣ ਅਤੇ ਸਲਣ। ਇਕਲ ਅਤੇ ਕੀਤੇ ਮਾੜੇ ਕਰਮਾਂ ਦਾ ਪਛਤਾਵਾ, ਇਹ ਹੈ ਨਰਕ। ਹਾਂ ਹਾਂ ਪੰਡਿਤ ਜੀ, ਬੈਠੇ ਬੈਠੇ ਰੋ ਰਵੇ, ਪੰਡਿਤ ਜੀ ਬੈਠੇ ਬੈਠੇ ਨਰਕ ਤੋਂ ਵੀ ਭੈੜੇ ਨਰਕ ਦੇ ਦੁੱਖ ਭੋਗ ਰਹੇ ਹਨ। ਹਾਂ ਮੈਂ ਖੂਨੀ, ਉੱਚੀ ਉੱਚੀ ਬਰੜਾ ਉੱਠੇ ਅਰ ਘੇਰਨੀ ਖਾ ਕੇ ਡਿੱਗ ਪਏ, ਕਲੇਜਾ ਟੁੱਟ ਗਿਆ। ਮੈਂ ਖੂਨੀ ਦੀ ਸੱਟ ਨੇ ਯਾਦ ਸਦ ਲਿਆਂਦੀ, ਯਾਦ ਨੇ ਕੁਕਰਮਾਂ ਦੀ ਪੋਥੀ ਖੋਲ੍ਹ ਦਿੱਤੀ। ਸਭ ਤੋਂ ਭਿਆਨਕ ਸੂਰਤ ਉਹ ਸਾਈਂ ਲੋਕ ਦਾ ਖੂਨ ਸੀ। ਮਿੱਤਰ ਪਿਆਰੇ ਮਹਿਲ ਮਿਲਖ ਮਾਲ ਨਾਲ ਨਹੀਂ ਜਾਂਦੇ, ਪਰ ਕੁਕਰਮਾਂ ਦੀ ਯਾਦ ਵੀ ਚੁਭੇ ਉਲਾਮਿਆਂ ਭਰੀ ਮਨ ਵਿੱਚ ਡੂੰਘੀ ਉੱਕਰੀ ਹੋਈ ਹੁੰਦੀ ਹੈ। ਮਾਲ ਮਿਲਖ ਵਾਂਗੂ ਇਹ ਵੀ ਪਿੱਛੇ ਰਹਿ ਜਾਏ, ਪਰ ਇਹ ਨਹੀਂ ਰਹਿੰਦੀ। ਕੁਕਰਮ ਪਹਿਲੇ ਖਿਆਲ ਮੰਡਲ ਵਿੱਚ ਉਪਜਦੇ ਹਨ, ਫਿਰ ਸਰੀਰ ਨਾਲ ਕਰੀਦੇ ਹਨ, ਬਾਰ ਬਾਰ ਕਰਨ ਨਾਲ ਸੁਭਾਅ ਬਣ ਜਾਂਦੇ ਹਨ। ਕੀਤੀਆਂ ਦੀ ਯਾਦ ਅੰਦਰ ਥੱਲੇ ਲਹਿੰਦੀ ਜਾਂਦੀ ਹੈ ਅਤੇ ਸੰਸਕਾਰ ਬਣ ਕੇ ਅੰਦਰ ਲੁਕ ਬੈਠਦੀ ਹੈ। ਸੁਭਾਅ ਅਤੇ ਇਹ ਯਾਦ ਮਨ ਨਾਲ ਚੰਬੜ ਗਏ, ਤਦਰੂਪ ਹੋ ਗਏ। ਜਦੋਂ ਇਕੱਲ ਆਈ, ਪੈ ਪਿਆ, ਕਸ਼ਟ ਵਾਪਰਿਆ, ਤਾਂ ਯਾਦ ਅੰਦਰੋਂ ਫੁੱਟ ਖਲੋਤੀ ਅਤੇ ਆਪਣੇ ਆਪ ਨੂੰ ਵੱਡ ਵੱਡ ਖਾਣ ਲੱਗੀ। ਸੰਸਾਰ ਮਿੱਥਿਆ, ਤਿੰਨ ਕਾਲ ਮਿੱਥਿਆ, ਪਰ ਕੁਕਰਮਾਂ ਦਾ ਚਿੱਤਰ ਜੋ ਮਨ ਦੇ ਡੂੰਘੇ ਥਾਵੀਂ ਚਿਤਰਤ ਹੋ ਗਿਆ, ਜਦੋਂ ਇਕੱਲ ਅਰ ਭੈ ਦਾ ਸਮਾਂ ਹੋਵੇ ਪ੍ਰਕਾਸ਼ਿਤ ਹੋ ਕੇ ਮਗਰੋਂ ਨਹੀਂ ਹਟਦਾ। ਹੈ ਤਾਂ ਸੰਕਲਪ ਮਾਤਰ, ਪਰ ਹਾਏ ਸੰਕਲਪ ਸਹੁਰਾ ਪੱਕ ਪੱਕ ਕੇ ਘੜੀ ਮੁੜੀ ਹੋ ਕੇ ਸੁਭਾਅ ਹੋ ਚੁੱਕਾ ਹੈ। ਮਨ ਦੀ ਪ੍ਰਕਿਰਤੀ ਸੁਭਾਅ ਬਣ ਜਾਣ ਵਾਂਗੂ ਹੋ ਚੁੱਕਾ ਹੈ। ਸੰਸਾਰ ਤਾਂ ਮਿੱਥਿਆ ਹੋ ਗਿਆ ਕਿਉਂਕਿ ਮੌਤ ਖੋ ਲੈਂਦੀ ਹੈ, ਪਰ ਮਰਨ ਵੇਲੇ ਕੁਕਰਮਾਂ ਦੇ ਚੇਤੇ ਅੰਦਰ ਚਿਤਰਤ ਹੋਏ ਐਸੇ ਸਾਫ਼ ਦਿਸਦੇ ਹਨ ਕਿ ਸੱਤ ਸੱਤ ਪਾਸਦੇ ਹਨ। ਇਹਨਾਂ ਨੂੰ ਜਿਉਂਦੇ ਜੀ ਕਿਸੇ ਛੁਰੇ ਨਾਲ ਨਹੀਂ ਕੱਪਿਆ, ਇਹ ਚਿੱਤਰ ਜੰਮ ਦੀ ਫਾਸ ਹਨ। ਇਹਨਾਂ ਨੂੰ ਕਿਸੇ ਗਜ਼ ਨਾਲ ਨਾ ਮਿੜਿਆ ਅਤੇ ਮੱਪ ਮੱਪ ਕੇ ਕਿਸੇ ਕਾਤੀ ਨਾਲ ਨਾ ਕੱਟਿਆ। ਮਨਾਂ ਦੀਆਂ ਦਸ਼ਾਂ ਤਾਂ ਪਛਤਾਵੇ ਨੇ ਦੰਪਤੀ ਦੀਆਂ ਇਹ ਕਰ ਰੱਖੀਆਂ ਸਨ। ਉਂਝ ਪੰਡਿਤ ਜੀ ਮੂਰਛਤ ਹੋ ਗਏ ਦਾ ਰੋਲਾ ਪੈ ਗਿਆ, ਪਣਤਾਣੀ ਦੀਆਂ ਚੀਕਾਂ ਨਾਲ ਘਰ ਗੂੰਜ ਉੱਠਿਆ। ਟਹਿਲਣਾ ਨੇ ਨੌਕਰ ਦੌੜਾਏ ਅਤੇ ਨੌਕਰ ਵੈਦ ਜੀ ਨੂੰ ਲਿਆਏ। ਹੁਣ ਦਾਰੂ ਮਿਲ ਰਹੇ ਹਨ, ਮਿੱਤਰ ਪਿਆਰੇ ਖੁਸ਼ਾਮਤੀ ਅਤੇ ਮਤਲਬੀ ਸੁਰਤ ਲੈਣ ਆ ਰਹੇ ਹਨ। ਹੋਸ਼ ਆ ਗਈ ਹੋਈ ਸੀ, ਕੋਈ ਰੋਗ ਥੋੜ੍ਹਾ ਸੀ, ਮਨ ਨੇ ਹਵਾ ਹੀ ਖਾਧਾ ਸੀ। ਪਰ ਹਾਏ ਕਰਨੀ ਦਾ ਹਾਵਾ, ਕੀਤੀ ਦਾ ਉਲਾਮਾ ਅਤੇ ਕਰਤੂਤਾਂ ਦਾ ਪਛਤਾਵਾ ਕੀ ਸ਼ੈ ਹਨ, ਮਾਨੋ ਡੇਮੂਆਂ ਦੇ ਡੰਗ ਹਨ। ਪੰਡਿਤ ਜੀ ਦੀ ਤਬੀਅਤ ਵੱਲ ਹੋ ਗਈ, ਪਰ ਮੀਆਂ ਬੀਬੀ ਦਾ ਮਨ ਹੋਰ ਸੱਟ ਖਾ ਕੇ ਹੋਰਵੇਂ ਹੋ ਗਿਆ। ਧੀ ਦੀ ਪੀੜ ਹੁਣ ਕੁਛ ਘੱਟ ਹੈ, ਕਿਉਂਕਿ ਆਪਣਾ ਫਿਕਰ ਅਤੇ ਸਹਿਮ ਵਧੀਕ ਕੜੇ ਦਾ ਦੁੱਖ ਹੋ ਕੇ ਆਪਣੇ ਵੱਲ ਖਿੱਚਦਾ ਹੈ। ਸਮਾਂ ਹੁਣ ਪਛੋਤਾਅ ਵਿੱਚ ਲੰਘਦਾ ਹੈ। ਇਸ ਸਦਮੇ ਨੂੰ 15 ਕੁ ਦਿਨ ਲੰਘ ਗਏ। ਪੰਡਿਤ ਜੀ ਬਾਰੀ ਵਿੱਚ ਬੈਠੇ ਹਨ, ਪੰਡਤਾਣੀ ਕੋਲ ਬੈਠੀ ਹੈ, ਅਰ ਅਨਪੜ੍ਹ ਪੰਡਤਾਣੀ ਆਪਣੇ ਕੰਠੋਂ ਹੀ ਬਿਨਾਂ ਸਮਝੇ ਗੀਤਾ ਪੜ੍ਹ ਰਹੀ ਹੈ ਅਤੇ ਆਪ ਸੁਣ ਰਹੇ ਹਨ। ਪੰਡਿਤ, ਠਹਿਰ ਜਾ ਪੰਡਤਾਣੀ, ਦੇਖ ਵਿਚਾਰ ਕਰ ਇਸ ਸਲੋਕ ਦਾ ਕੀ ਭਾਵ ਹੈ। ਸੁਣ, ਜੋ ਮੇਰੀ ਸਿੱਖਿਆ ਨੂੰ ਘੋੜਦੇ ਹਨ ਪਰ ਕਰਦੇ ਨਹੀਂ, ਉਹ ਗਿਆਨ ਵਿੱਚ ਭਰਮ ਰਹੇ ਹਨ। ਜਾਣ ਲੈ ਕੇ ਇਹ ਮੂਰਖ ਆਦਮੀ ਵਿਨਾਸ਼ ਨੂੰ ਪ੍ਰਾਪਤ ਹੋਣਗੇ। ਪੰਡਤਾਣੀ, ਦੇਖ ਇਹ ਸਾਡੇ ਲਈ ਹੈ, ਕਿਹੜਾ ਤਿਆਵ ਹੈ। ਕਰਮ ਯੋਗ ਦਾ ਤੀਸਰਾ ਪਾਲਾ, ਨੌਵਾਂ ਧਿਆ ਖਿਆਲ ਕਰ ਖਾਂ, ਤੀਵਾਂ ਸਲੋਕ ਪੜ੍ਹ ਲੈ। ਲੈ ਦੇਖ, ਉਸ ਸਲੋਕ ਵਿੱਚ ਸਾਡੇ ਲਈ ਮੌਤ ਸੀ, ਇੱਥੇ ਸਾਡਾ ਦਾਰੂ ਹੈ, ਵੇਖ ਕੀ ਆਖਦੇ ਹਨ। ਜੇ ਕੋਈ ਬੁਰੇ ਜੀਵਨ ਵਾਲਾ ਵੀ ਮੇਰੀ ਪੂਜਾ ਕਰਦਾ ਹੈ ਅਤੇ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਉਹ ਸਦਾ ਹੀ ਨੇਕ ਹੈ, ਕਿਉਂਕਿ ਉਸਦਾ ਇਰਾਦਾ ਦਰੁਸਤ ਹੈ। ਉਹ ਛੇਤੀ ਹੀ ਧਰਮੀ ਹੋ ਜਾਂਦਾ ਹੈ, ਸਦਾ ਦੀ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਯਕੀਨ ਕਰ ਕਿ ਮੇਰਾ ਭਗਤ ਵਿਨਾਸ਼ ਨਹੀਂ ਹੋਏਗਾ। ਪਣਤਾਣੀ, ਜੇ ਅਸੀਂ ਵੀ ਭਗਤੀ ਕਰੀਏ ਤਾਂ ਬਚ ਜਾਈਏ, ਪਰ ਕਿਉਂ ਕਰੀਏ? ਭਗਤੀ ਦਾ ਅੰਤ ਗਿਆਨ ਹੈ, ਗਿਆਨ ਸਾਨੂੰ ਸਾਰਾ ਆਉਂਦਾ ਹੈ। ਰੀਤੇ ਗਿਆਨਾਨ ਮੁਕਤੀ, ਬਿਨਾਂ ਗਿਆਨ ਦੇ ਮੁਕਤੀ ਨਹੀਂ, ਸੋ ਭਗਤੀ ਵੀ ਗਿਆਨ ਵਿੱਚ ਲਿਜਾਏਗੀ। ਗਿਆਨ ਤਾਂ ਸਾਡੇ ਪਾਸ ਹੈ ਹੀ, ਪਰ ਸਾੜ ਫਿਰ ਇਹ ਹੈ ਕਿ ਸ਼ਾਂਤੀ ਨਹੀਂ ਹੈ, ਘਬਰਾ ਹੈ, ਡਰ ਹੈ, ਹਾਵਾ ਹੈ, ਉਲਾਮਾ ਹੈ। ਇਹਨੇ ਨੂੰ ਮੋਤੀ ਆਇਆ ਅਤੇ ਛੇਤੀ ਛੇਤੀ ਕੁਛ ਬੋਲਿਆ। ਪੰਡਿਤ ਤ੍ਰਭਕ ਕੇ, ਹੈਂ ਓਏ ਮੋਤੀ, ਕੀ ਆਖਿਆ ਈ? ਮੋਤੀ, ਮਹਾਰਾਜ ਜੀ ਕਹਿਰ ਹੈ, ਉਹ ਬਜਰਾ ਜਿਸ ਵਿੱਚ ਦਾਤਾ ਸਾਈਂ ਦੀ ਲੋਥ ਪਿਛਲੇ ਸਾਲ ਰੋੜੀ ਸੀ, ਕਿਨਾਰੇ ਲੱਗਾ ਪਿਆ ਹੈ, ਪਿੱਪਲ ਨਾਲ ਬੱਧਾ ਹੈ। ਉਹ ਪਰਾਲੀ ਅਤੇ ਉਹ ਦਾਗੀ ਪੂਰੇ ਉਸੇ ਤਰ੍ਹਾਂ ਪਏ ਹਨ, ਲੋਥ ਵਿੱਚ ਹੈ ਨਹੀਂ। ਪੰਡਿਤ ਜੀ ਦਾ ਰੰਗ ਉੱਡ ਗਿਆ, ਘਬਰਾ ਗਏ। ਸੱਚ ਨਹੀਂ ਓਏ, ਤੂੰ ਭੁੱਲਦਾ ਹੈ। ਮੋਤੀ, ਨਹੀਂ ਜੀ, ਮੈਂ ਚੰਗੀ ਤਰ੍ਹਾਂ ਤਸੱਲੀ ਕਰਕੇ ਆਇਆ ਹਾਂ। ਪੰਡਿਤ, ਹਾਦੇਵ, ਅੱਗੇ ਦੀ ਤਾਂ ਰਹੀ, ਅੱਗੇ ਦੇਖੀ ਜਾਓ, ਹਾਲੇ ਤਾਂ ਇੱਥੇ ਹੀ ਵਿਨਾਸ਼ ਆ ਗਿਆ। ਉਹ ਰਾਜਾ ਜੀ ਦਾ ਸਿਪਾਹੀ ਜ਼ਰੂਰ ਸੂਈਆ ਸੀ, ਸਾਡੀ ਵੀ ਮਤ ਫਿਰ ਗਈ। ਨਦੀ ਵਿੱਚ ਲੋਥ ਨਾ ਸਿੱਟੀ, ਕੁਛ ਉਗ ਸੁਗ ਨਾ ਰਹਿੰਦੀ, ਬਜਰਾ ਚੁੱਕ ਟੋਰਿਆ। ਕਾਹਲੀ, ਹਾਏ ਕਾਹਲੀ ਅਤੇ ਮਤ ਦਾ ਵਿਨਾਸ਼, ਉਹ ਸੂਹ ਲੱਗ ਗਈ, ਬਸ ਇਹਦੀ ਆਏ ਕਿ ਆਏ। ਪਣਤਾਣੀ, ਤਿਆਰ ਹੋ ਕਰਮਾਂ ਦਾ ਫਲ। ਹਾਂ ਕਰਮ ਗਤੀ, ਗਿਆਨ ਨੇ ਕੀ ਕਰਨਾ ਹੈ, ਫੋਕਾ ਗਿਆਨ ਕੂੜੀ ਆਸ ਹੈ। ਮੋਤੀ, ਕੋਈ ਦੱਸ ਅਕਲ? ਇਹ ਕਹਿੰਦੇ ਪੰਡਿਤ ਜੀ ਆਪੇ ਵਿੱਚ ਗਰਕ ਦੇ ਗੁੰਮ ਜੇ ਹੋ ਗਏ। ਉੱਧਰ ਪਣਤਾਣੀ ਕੰਬਣ ਲੱਗ ਗਈ, ਢੇਰ ਚਿਰ ਪਿੱਛੋਂ ਹੋਸ਼ ਆਈ ਤਾਂ ਕਹਿਣ ਲੱਗੇ, ਜੇ ਤਾਂ ਹੈ ਸਰਕਾਰੀ ਆਦਮੀ ਤਾਂ ਪੇਸ਼ ਜਾਂਦੀ ਨਹੀਂ, ਨਾ ਭੱਜਿਆ, ਨਾ ਲੁਕਿਆ ਅਤੇ ਨਾ ਤਰਲੇ ਕੱਢਿਆ। ਜੇ ਕੋਈ ਹੋਰ ਸੀ ਤਾਂ ਖੈਰ, ਮਾਇਆ ਬਹੁਤ ਹੈ, ਗਿਆਨ ਨਹੀਂ ਛੁਡਾਉਂਦਾ। ਕੋਈ ਦੇਵੀ ਦੇਵ ਨਹੀਂ ਬੌੜਦਾ ਤਾਂ ਮਾਇਆ ਜ਼ਰੂਰ ਬੌੜੇਗੀ। ਜੋ ਪਾਪਾਂ ਨਾਲ ਇਕੱਠੀ ਕੀਤੀ ਹੈ, ਉਹ ਪਾਪਣ ਪਾਪੀਆਂ ਦੇ ਹੱਥੋਂ ਹੁਣ ਰੱਖਿਆ ਕਰੇਗੀ। ਤ੍ਰਭਕ ਕੇ, ਹੈਂ ਕਿਆ ਖੜਾ ਕੇ ਤੱਕ ਹਾਂ? ਮੋਤੀ, ਅਜੇ ਤਾਂ ਕੁਛ ਨਹੀਂ। ਪੰਡਿਤ, ਜਾ ਖਾਂ ਵਗ ਕੇ ਠਾਣੇ, ਜਰਾ ਓਪਰਾ ਜਿਹਾ ਬਣ ਕੇ ਕੋਈ ਕੰਨੇ ਸੂਹ ਕੱਢ। ਹੈਂ, ਆ ਕੀ ਆਵਾਜ਼ ਹੈ? ਠਹਿਰ ਜਾ, ਰਾਗ ਦੀ ਸੁਰ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾਸਾਈ। ਨੀਲ ਵਸਤਰ ਪੈਰ ਹੋਵੇ ਪਰਵਾਣ, ਮਲੇਚ ਤਾਨ ਲੈ ਪੂਜੇ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮਤ ਪਿੱਟੇ ਵੇ ਮਤ ਪਿੱਟੇ, ਇਹ ਅਨ ਅਸਾਡਾ ਫਿੱਟੇ, ਤਨ ਫਿੱਟੇ ਫਿਰੜ ਕਰੇਣ, ਮਨ ਜੂਠੇ ਚੁਲੀ ਪਰੇਣ। ਪਣਤਾਣੀ, ਇਹ ਤਾਂ ਉਹ ਆਵਾਜ਼ ਹੈ। ਪੰਡਿਤ, ਚੁੱਪ ਕਰ, ਸੁਣਨ ਦੇ। ਪਣਤਾਣੀ, ਮੈਂ ਕਹਿੰਦੀ ਹਾਂ ਉਹ ਆਵਾਜ਼ ਹੈ, ਮੋਇਆ ਨਹੀਂ ਜੀਵਦਾ ਆ ਗਿਆ ਹੈ, ਗੁਪਤੀ ਤਲਵਾਰ ਲੈ ਕੇ ਅਤੇ ਅਹਿਦੀਏ ਸਿਪਾਹੀ ਲੈ ਕੇ ਆ ਗਿਆ ਹੈ। ਹੁਣ ਮੋਏ ਕੋਈ ਥਾਂ ਨਹੀਂ, ਚਲੋ ਲੁੱਕ ਕੇ ਨੱਠ ਚਲੀਏ, ਦੋ ਥੈਲੀਆਂ ਮੋਹਰਾਂ ਦੀਆਂ ਨਾਲ ਲੈ ਚਲੀਏ। ਪੰਡਿਤ, ਜੇ ਆਇਆ ਹੈ ਅਤੇ ਅਹਿਦੀਏ ਚਾੜ ਲਿਆਇਆ ਹੈ ਤਾਂ ਹੁਣ ਭੱਜਣ ਦਾ ਵੇਲਾ ਨਹੀਂ। ਹੁਣ ਆਈ ਅਤੇ ਸਿਰ 'ਤੇ ਆਈ, ਮੋਤੀ ਭੱਜ ਕੇ ਵੇਖ, ਹਾਂ ਉਹ ਦਾਤਾ ਹੈ, ਵਾਜ ਤਾਂ ਸਗਵੀ ਉਹ ਹੈ। ਜੀਵਣਾ, ਪੈਦਾ ਪੈਦਾ ਆਇਆ। ਸਵਾਣੀ ਜੀ, ਦਾਤਾ ਸਾਈਂ ਜੀਵਦਾ ਜਾਗਦਾ ਗਾਉਂਦਾ ਲਟਕਾ ਲੈਂਦਾ ਆ ਰਿਹਾ ਹੈ। ਪੰਡਿਤ ਘਬਰਾ ਕੇ, ਇਕੱਲਾ ਹੈ ਕਿ ਅਹਿਦੀਆਂ ਨਾਲ ਹੈ? ਜੀਵਣਾ ਜੀ, ਇਕੱਲਾ ਹੈ, ਇਧਰੇ ਆ ਰਿਹਾ ਹੈ। ਪੰਡਿਤ ਜੀ ਪਰ ਇੱਕ ਤਰ੍ਹਾਂ ਦਾ ਝੋਲਾ ਵੱਜ ਗਿਆ, ਹੱਕੇ ਬੱਕੇ ਪੱਥਰ ਦੀ ਮੂਰਤੀ ਵਾਂਗ ਬਿੜ ਬਿੜ ਤੱਕਣ ਲੱਗ ਗਏ। ਇਹਨੇ ਨੂੰ ਆਪਣੀ ਪੂਰੀ ਸੁੰਦਰਤਾ, ਤੇਜ, ਚੌਂਦੇ ਚੌਂਦੇ ਰੰਗ ਅਤੇ ਚੜ੍ਹਦੀਆਂ ਕਲਾਂ ਦੇ ਠਾਠ ਵਿੱਚ ਦਾਤਾ ਸਾਈਂ ਪੰਡਿਤ ਦੇ ਸਾਹਮਣੇ ਆ ਖੜੋਤੇ। ਅੱਗੇ ਤਾਂ ਪੰਡਿਤ ਜੀ ਦਾ ਰੰਗ ਪੀਲਾ ਸੀ ਪਰ ਹੁਣ ਕਾਲੋ ਪਰਤ ਗਈ ਅਤੇ ਅੱਖਾਂ ਧਰਤੀ ਵਿੱਚ ਗੜੀਆਂ ਗਈਆਂ। ਦਾਤਾ ਲੋਕ, ਪੰਡਿਤ ਜੀ ਕਲਿਆਣ ਹੋਵੇ, ਆਪ ਡਰੋ ਨਹੀਂ। ਮੈਂ ਰਾਜਾ ਜੀ ਦਾ ਸੰਦੇਸ਼ਾ ਲੈ ਕੇ ਆਇਆ ਹਾਂ, ਪਰ ਉਹ ਕਤਲ ਦਾ ਨਹੀਂ, ਕਿਉਂਕਿ ਮੇਰਾ ਰਾਜਾ ਪ੍ਰੇਮ ਦਾ ਰਾਜ ਕਰਦਾ ਹੈ। ਮੇਰੇ ਨਾਲ ਅਹਿਦੀਆ ਕੋਈ ਨਹੀਂ, ਪਰ ਪ੍ਰੇਮ ਦੇ ਦੂਤ ਹਨ, ਆਪ ਦੇ ਅੰਦਰ ਪ੍ਰਵੇਸ਼ ਕਰਨਗੇ, ਮਾਰਨਗੇ, ਪਰ ਤੁਹਾਨੂੰ ਨਹੀਂ, ਬੁਰਿਆਈਆਂ ਨੂੰ ਮਾਰ ਕੇ ਕੱਢ ਦੇਣਗੇ। ਪਿਆਰੇ ਪੰਡਿਤ ਜੀ ਤਕੜੇ ਹੋਵੋ। ਇਹ ਕਹਿੰਦੇ ਪੰਡਿਤ ਜੀ ਨੂੰ ਗਲਵਕੜੀ ਜਾ ਪਾਈ ਅਤੇ ਆਖਿਆ, ਜਿਸ ਰਾਖੇ ਤਿਸ ਕੋਏ ਨਾ ਮਾਰੇ, ਸੋ ਮੂਆ ਜਿਸ ਮਨੋ ਵਿਸਾਰੇ। ਮੈਨੂੰ ਰੱਖਣਾ ਸੀ, ਮੈਂ ਮਾਰਿਆ ਨਹੀਂ ਮਰਿਆ, ਤੁਹਾਨੂੰ ਮਨੋ ਵਿਸਾਰ ਬੈਠਾ ਹੈ, ਤੁਸੀਂ ਜਿਉਂਦੇ ਮਰ ਰਹੇ ਹੋ। ਪਰ ਹੁਣ ਮੈਨੂੰ ਹੁਕਮ ਹੋਇਆ ਹੈ ਜੋ ਤੁਹਾਨੂੰ ਦੱਸਾਂ ਕਿ ਤੁਹਾਡੇ ਲਈ ਵੀ ਜੀਵਨ ਤਿਆਰ ਹੈ, ਤੁਸੀਂ ਵੀ ਜੀਵ ਸਕਦੇ ਹੋ। ਤਿਆਰ ਹੋਵੋ, ਮੇਰੇ ਦਾਤਾ ਜੀ ਦੀ ਜੀਵਨ ਬਿਜਲੀ ਦੀ ਰੌਂ ਆਈ ਹੈ। ਪੰਡਿਤ ਬਿਰ ਬਿਰ ਤੱਕਦਾ ਹੈ, ਉਸਦੇ ਅੰਦਰ ਆਸ ਨਹੀਂ ਆਈ, ਕੁਛ ਬੇਵਸਾ ਹੀ ਜਿਹੀ ਹੈ। ਦਾਤਾ ਨੇ ਰਤਾ ਕੋ ਝੰਜੂੜਿਆ ਅਤੇ ਕਿਹਾ, ਗਿਆਨ ਜਾਣਨ ਦਾ ਨਾਮ ਨਹੀਂ, ਜਾਣਦਾ ਤਾਂ ਸਭ ਕੋਈ ਹੈ ਕਿ ਮੇਰੇ ਅੰਦਰ ਰੋਟੀ ਜਾਂਦੀ ਹੈ ਅਤੇ ਪਚਦੀ ਹੈ ਅਤੇ ਉਹਦੇ ਆਸਰੇ ਮੈਂ ਜੀਵਦਾ ਹਾਂ, ਪਰ ਪਛਾਣਦਾ ਕੌਣ ਹੈ ਕਿ ਹਜ਼ਮ ਕੀ ਕੁਰ ਹੋ ਰਹੀ ਹੈ ਅਤੇ ਲਹੂ ਕਿਸ ਵੇਲੇ ਅਤੇ ਕਿਸ ਤਰ੍ਹਾਂ ਬਣ ਰਿਹਾ ਹੈ ਅਤੇ ਸਰੀਰ ਨੂੰ ਕਿਸ ਤਰ੍ਹਾਂ ਪਾਲ ਰਹੀ ਹੈ। ਮੈਂ ਆਪਣੀਆਂ ਲੁਕਵੀਆਂ ਤਾਕਤਾਂ ਦਾ ਪਛਾਣੂ ਨਹੀਂ। ਚੁੱਪ ਰਹਿ ਕੇ ਵਿਦਿਆ ਨੇ ਮਨ ਬੁੱਧੀ ਨੂੰ ਤ੍ਰਿਖਿਆ ਕਰ ਦਿੱਤਾ ਹੈ, ਪਰ ਮਨ ਬੁੱਧੀ ਵੀ ਤਾਂ ਦ੍ਰਿਸ਼ਟਾ ਨਹੀਂ ਹੈ, ਇਹਨਾਂ ਦਾ ਦ੍ਰਿਸ਼ਟਾ ਕੋਈ ਹੋਰ ਹੈ। ਫਿਰ ਜੋ ਕੰਮ ਮਨ ਬੁੱਧੀ ਦੇ ਮੰਡਲ ਵਿੱਚ ਹੋ ਰਿਹਾ ਹੈ, ਉਹ ਵੀ ਤਾਂ ਇੱਕ ਤਰ੍ਹਾਂ ਦ੍ਰਿਸ਼ਟਮਾਨ ਦੀ ਖੇਡ ਹੀ ਹੈ। ਦ੍ਰਿਸ਼ਟਾ ਦੀ ਖੇਡ ਤਾਂ ਅਗੇਰੇ ਹੈ, ਔਰ ਉਹ ਇਹਨਾਂ ਤੋਂ ਕਿਤੇ ਉਚੇਰੀ ਪ੍ਰਕਾਸ਼ਮਾਨ ਅਤੇ ਸੁੱਤੇ ਸਿਰ ਅਤੇ ਸੁੱਤੇ ਪ੍ਰਕਾਸ਼ ਹੈ। ਪੰਡਿਤ ਜੀ ਪੜ੍ਹ ਸੁਣ ਕੇ ਪੁੱਲ ਵਿੱਚ ਅਟਕ ਕੇ ਔਖੇ ਹੋ ਰਹੇ ਹੋ, ਇਸ ਮੰਡਲ ਤੋਂ ਉੱਚੇ ਉੱਠੋ, ਛਾਲ ਮਾਰੋ ਅਤੇ ਉਸ ਰੰਗ ਵਿੱਚ ਜਾਓ ਜਿਸ ਦੀ ਕੇਵਲ ਟੋਹਾਂ ਵਾਲੀ ਵਾਗਬੀ ਨੂੰ ਯਥਾਰਥ ਸਮਝ ਰਹੇ ਹੋ। ਤੁਸੀਂ ਤਾਂ ਜੇ ਨਿਸ਼ਚਿਤ ਵੀ ਨਹੀਂ ਕਿ ਏਕਤਾ ਦੀ ਖੇਡ ਹੈ ਜਾਂ ਦੋਈ ਦੀ ਖੇਡ ਹੈ ਜਾਂ ਤ੍ਰਿਪਟੀ ਦੀ ਖੇਡ ਹੈ। ਕਦੇ ਇੱਕ ਬ੍ਰਹਮ ਕਹਿ ਕੇ ਦੂਜਾ ਹੈ ਨਹੀਂ ਕਹਿੰਦੇ ਹੋ, ਕਦੇ ਕਹਿੰਦੇ ਹੋ ਨਹੀਂ ਦੋ ਹਨ, ਇੱਕ ਪੁਰਖ ਹੈ ਅਤੇ ਇੱਕ ਪ੍ਰਧਾਨ ਹੈ। ਕਦੇ ਤਿੰਨ ਲੈ ਬਹਿੰਦੇ ਹੋ, ਕਹਿੰਦੇ ਹੋ ਪ੍ਰਧਾਨ ਪੁਰਖ ਅਤੇ ਈਸ਼ਵਰ ਯਾਨੀ ਪੁਰਖ ਵਿਸ਼ੇਸ਼ ਤ੍ਰੈ ਸੁਤੰਤਰ ਹਨ। ਕਦੇ ਨਿਰੀ ਪ੍ਰਕਿਰਤੀ ਕੂਕ ਦੇ ਚਾਰ ਤੱਤ ਦੀ ਖੇਡ ਆਖਦੇ ਹੋ, ਕਦੇ ਸਾਰਾ ਸੁਪਨਾ ਜਾਣਦੇ ਹੋ ਅਤੇ ਛੂਨ 'ਤੇ ਅਪੜਦੇ ਹੋ, ਕਦੇ ਛੂਨ ਤੋਂ ਅੱਗੇ ਹੋਰ ਅਸੂਲ ਮੰਨਦੇ ਹੋ, ਤੁਹਾਡਾ ਗਿਆਨ ਕੀ ਹੈ? ਆਪਣੀ ਥੋੜ੍ਹੀ ਜਿਹੀ ਵਾਕਫੀ ਦਾ ਰਾਮ ਰੋਲਾ। ਪੰਡਿਤ ਜੀ ਨੂੰ ਹੋਸ਼ ਫਿਰੀ, ਦਿਲ ਨੇ ਢਾਰਸ ਫੜੀ ਕਿ ਇਹ ਤਾਂ ਫਕੀਰ ਹੀ ਜਾਪਦਾ ਹੈ, ਸਰਕਾਰੀ ਆਦਮੀ ਨਹੀਂ ਹੈ। ਗੱਲ ਸੁਣੀ ਅਤੇ ਸਮਝੀ, ਪਰ ਅਜੇ ਸਰੀਰ ਵਿੱਚ ਪੈ ਹੈ। ਉਂਝ ਕੁਛ ਹੌਸਲਾ ਫਿਰ ਪਿਆ ਸੀ, ਕਹਿਣ ਲੱਗੇ, ਤੂੰ ਸੱਚਮੁੱਚ ਫਕੀਰ ਹੈ? ਦਾਤਾ, ਫਕੀਰ ਤਾਂ ਕੌਣ ਹੈ, ਪਰ ਮੈਂ ਬਦਲਾ ਲੈਣ ਲਈ ਨਹੀਂ ਆਇਆ, ਪਿਆਰ ਕਰਨ ਆਇਆ ਹਾਂ। ਮੈਂ ਪ੍ਰੇਮ ਦੀ ਸਰਕਾਰ ਦਾ ਅਹਿਦੀਆ ਹਾਂ। ਮੇਰੇ ਪ੍ਰੀਤਮ ਜੀ ਨਰਕ ਅਗਨ ਤੋਂ ਰੱਖਣ ਲਈ ਸਰਕਾਰ ਦੇ ਹਾਕਮ ਹਨ। ਪੰਡਿਤ ਜੀ, ਮੈਂ ਤੁਹਾਡਾ ਮਾਨੋ ਖੂਨ ਕੀਤਾ ਸੀ। ਦਾਤਾ, ਹੁਕਮ ਇਹੋ ਸੀ, ਆਪ ਦਾ ਦੋਸ਼ ਨਹੀਂ ਹੈ। ਪੰਡਿਤ, ਦੋਸ਼ ਨਹੀਂ, ਤੁਸੀਂ ਨਹੀਂ ਵਿਚਾਰਦੇ। ਦਾਤਾ, ਮੈਂ ਸੱਚ ਆਖਦਾ ਹਾਂ ਕਿ ਮੈਂ ਰੱਤੀ ਭਰ ਦੋਸ਼ ਨਹੀਂ ਵਿਚਾਰਦਾ। ਉਹ ਮੇਰੇ ਮਾਲਕ ਦਾ ਹੁਕਮ ਸੀ, ਸੁੱਖ ਸੀ, ਔਰ ਉਸ ਤੋਂ ਮੈਂ ਸੁੱਖ ਪਾਇਆ ਹੈ। ਮੇਰੇ ਪ੍ਰੀਤਮ ਜੀ ਦਾ ਰਾਜ ਚਮਕਿਆ ਹੈ, ਇਸ ਕਰਕੇ ਤੁਹਾਨੂੰ ਮੈਂ ਅਤ ਪਿਆਰਾ ਸੱਜਣ ਸਮਝਦਾ ਹਾਂ। ਇਹ ਕਹਿਣਾ ਸੀ ਕਿ ਸਭ ਨੂੰ ਆਸ਼ੀਰਵਾਦ ਦੇਣ ਵਾਲੇ ਅਤੇ ਕਦੇ ਨਾ ਚੁੱਕਣ ਪਰ ਸਦਾ ਚੁਕਾਉਣ ਵਾਲੇ ਪੰਡਿਤ ਜੀ ਚੁੱਕ ਗਏ। ਧੰਨ ਤੂੰ ਹੈ, ਤੂੰ ਬੀਤਰਾਗ ਹੈ, ਕਹਿਣ ਲੱਗ ਪਏ। ਦਾਤਾ ਜੀ ਨੇ ਚੁੱਕ ਕੇ ਗੱਲ ਨਾ ਲਾਇਆ। ਇਹ ਗੱਲ ਨਾ ਲੱਗਣਾ ਸੀ ਕਿ ਮੁਰਦਾ ਸਰੀਰ ਦਾ ਬਿਜਲੀ ਨਾਲ ਛੋ ਜਾਣਾ ਸੀ। ਇੱਕ ਸ਼ੁਕਰ ਅਤੇ ਪਿਆਰ ਦੀ ਰੌਂ ਪੰਡਿਤ ਜੀ ਦੇ ਸਰੀਰ ਵਿੱਚ ਝਲਕਾਂ ਮਾਰ ਗਈ। ਅੱਜ ਦਿਸਿਆ ਕਿ ਕਹਿਣੀ ਤਾਂ ਕਹਿਣੀ ਹੈ, ਪਰ ਕਰਨੀ ਕੁਛ ਹੋਰ ਸ਼ੈ ਹੈ। ਸੰਸਾਰ ਨੂੰ ਮਿੱਥਿਆ ਜਾਣਨਾ ਇਹ ਹੈ ਅਤੇ ਸਰਵ ਵਿੱਚ ਜੋਤ ਦਾ ਪ੍ਰਕਾਸ਼ ਵੇਖਣਾ ਇਹ ਹੈ। ਸਾਈਂ ਨਾਲ ਜੋਗ ਇਹ ਹੈ ਕਿ ਦ੍ਰਿਸ਼ਟਮਾਲ ਨਾਲ ਸੰਸਾਰ ਇਹ ਹੈ। ਹੁਣ ਬੜੇ ਆਦਰ ਨਾਲ ਦਾਤਾ ਜੀ ਨੂੰ ਬਿਠਾਇਆ, ਪਣਤਾਣੀ ਦਾ ਦਿਲ ਵੀ ਥਾਵੇਂ ਆ ਗਿਆ ਅਤੇ ਫੜੇ ਜਾ ਕੇ ਖੁਆਰੀ ਅਤੇ ਮਾਰੇ ਜਾਣ ਦਾ ਨਿੱਜ ਦਾ ਭੈ ਦੂਰ ਹੋ ਗਿਆ ਸੀ। ਹੁਣ ਧੀ ਯਾਦ ਆ ਗਈ। ਉਹ ਹੁਣ ਧੀ ਦੀ ਖਿੱਚ ਵਿੱਚ ਪਰੋਤੀ ਉਸਦੀ ਗੱਲ ਛੇੜਨੀ ਚਾਹੁੰਦੀ ਸੀ। ਜਦ ਪੰਡਿਤ ਜੀ ਚੁੱਪ ਹੋ ਗਏ ਤਾਂ ਬੋਲੀ, ਇਹ ਕਿਸੇ ਪਿਆਰ ਭਰੇ ਸੋਮੇ ਤੋਂ ਨਿਕਲੀ ਹੋਈ ਨੈ, ਕਿਤੇ ਮੇਰੀ ਲਾਲੀ ਦਾ ਵੀ ਥਾਓ। ਇਹ ਕਹਿ ਕੇ ਸਾਲ ਭਰ ਦੇ ਹਾਵੇ ਅਤੇ ਕੀਰ ਨੇ ਕਹਿ ਸੁਣਾਏ। ਦਾਤਾ ਜੀ ਨੇ ਸ਼ਾਂਤ ਨਾਲ ਸੁਣੇ ਅਤੇ ਫਿਰ ਅੱਖਾਂ ਮੀਟ ਕੇ ਕਿਤਨਾ ਕਾਲ ਚੁੱਪੀ ਰੱਖੀ। ਫਿਰ ਸਹਿਜ ਨਾਲ ਅੱਖਾਂ ਖੋਲੀਆਂ ਅਤੇ ਪਣਤਾਣੀ ਵੱਲ ਕਿਸੇ ਅਸਚਰਜ ਪਿਆਰ ਨਾਲ ਤੱਕ ਕੇ ਆਖਿਆ, ਮਾਂ, ਹਾਂ ਮੇਰੀ ਆਪਣੀ ਮਾਂ। ਇਹ ਮਾਂ ਕਹਿਣਾ ਸੀ ਕਿ ਜਾਦੂ ਸੀ। ਪਣਤਾਣੀ ਦੇ ਸਰੀਰ ਵਿੱਚੋਂ ਇੱਕ ਚਰਨਾਹਟ ਛਿੜ ਕੇ ਲੰਘੀ। ਦਾਹ ਅਤੇ ਬਿਰਹੋਂ ਮਾਨੋ ਮਿਲ ਗਿਆ ਅਤੇ ਦਾਤਾ ਪੇਟ ਜਾਏ ਪੁੱਤ ਵਾਂਗੂ ਆਪਣਾ ਅਤੇ ਪਿਆਰਾ ਲੱਗਣ ਲੱਗ ਗਿਆ। ਦਾਤਾ, ਮਾਂ ਬੜੀ ਭੁੱਖ ਲੱਗੀ ਹੈ। ਉਹ ਨਵੇਂ ਰੰਗ ਵਿੱਚ ਹੁਲਸਾਈ ਮਾਂ ਨੱਸੀ ਗਈ। ਪੁੱਤ ਦੀ ਭੁੱਖ ਆਂਦਰਾਂ ਨੂੰ ਖਿੱਚ ਪਾ ਰਹੀ ਹੈ। ਦੌੜੀ ਗਈ ਅਤੇ ਰਸੋਈ ਵਿੱਚੋਂ ਰੋਟੀਆਂ ਲਿਆ ਕੇ ਅੱਗੇ ਤਰੀ। ਨਿਰਵੈਰ ਦਾਤਾ ਵੈਰਿਆ ਜਾ ਕੇ ਪਿਆਰ ਕਰਨ ਵਾਲਾ, ਕੋਇਆ ਜਾ ਕੇ ਪੁੱਤ ਬਣ ਜਾਣ ਵਾਲਾ, ਪਿਆਰ ਦਾ ਪਾਰਸ ਕਿਸ ਸਵਾਦ ਅਤੇ ਮੌਜ ਨਾਲ ਰੋਟੀ ਖਾ ਰਿਹਾ ਹੈ। ਮਾਂ ਪਦ ਸੁਣ ਕੇ ਮਮਤਾ ਵਿੱਚ ਭਰੀ ਮਾਂ ਤੱਕ ਰਹੀ ਹੈ ਅਤੇ ਸਦਕੇ ਹੋ ਰਹੀ ਹੈ। ਪੰਡਿਤ ਜੀ ਦੀਆਂ ਆਂਦਰਾਂ ਨੂੰ ਵੀ ਪਿਆਰ ਫੁਰ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।